ਜਿਸ ਕਰਨਾ ਤੇ ਵੱਡ ਅਗੇ ਪਾਵਹਿ ਗਤ ਬਿਸਰਾਮ ਮੁਕ ਉਚਰੇ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਆਂਦ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਪਿਆ ਕਿਆ ਬੁੱਧ ਪ੍ਰਭ ਤੁਛ ਹਮਾਰੇ ਵਰਨ ਸਕੇ ਮਹਿਮਾ ਜੋ ਤਿਹਾਰੇ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੇ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਅੰਬਰ ਘਨਹਰ ਛਾਇਆ ਬਰਖ ਭਰੇ ਸਰਤਾਲ ਚਾਤ੍ਰਿਕ ਜਿਉਂ ਤਰਸਰ ਰਹੇ ਤਿਨਕੋ ਕੌਣ ਹਵਾਲ। ਕਬੀਰ ਅੰਬਰ ਕਨ ਹਰ ਛਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਆਪਾਂ ਜੋ ਲੜੀਵਾਰ ਕਥਾ ਦੀ ਵਿਚਾਰ ਕਰ ਰਹੇ ਹਾਂ ਉਸ ਕਥਾ ਦੇ ਵਿੱਚੋਂ 124 ਸ਼ਲੋਕ ਵਿੱਚ ਬਾਬਾ ਕਬੀਰ ਜੀ ਦ੍ਰਿਸ਼ਟਾਂਤ ਦਿੰਦੇ ਨੇ ਗੁਰਮੁਖੋ, ਜਿਸ ਤਰ੍ਹਾਂ ਆਕਾਸ਼ ਵਿੱਚੋਂ ਬੱਦਲ ਵਰਸਦਾ, ਬੇਅੰਤ ਕਣੀਆਂ ਪੈਂਦੀਆਂ ਨੇ, ਪਰ ਇਹਨਾਂ ਮੀਂਹ ਪੈਣ ਦੇ ਬਾਵਜੂਦ ਵੀ ਚਾਤ੍ਰਿਕ ਦੀ ਪਿਆਸ ਬੁੱਝਦੀ ਨਹੀਂ। ਉਹਦਾ ਮੇਨ ਕਾਰਨ ਇੱਕ ਹੈ ਕਿ ਚਾਤ੍ਰਿਕ ਦੀ ਲੋੜ ਕੇਵਲ ਪਾਣੀ ਨਹੀਂ, ਚਾਤ੍ਰਿਕ ਦਾ ਸੰਬੰਧ ਸਵਾਂਤੀ ਬੂੰਦ ਨਾਲ ਹੈ। ਇਸੇ ਤਰ੍ਹਾਂ ਗੁਰਮੁਖੋ, ਪਰਿਪੂਰਨ ਪ੍ਰਮਾਤਮਾ ਆਪਾਂ ਨੂੰ ਬਿਆੰਤ ਤਰ੍ਹਾਂ ਦੇ ਪਦਾਰਥ ਦਿੰਦਾ, ਧੀਆਂ ਪੁੱਤਰ ਸੁੱਖ ਮਾਇਆ ਮਕਾਨ ਰਿਸ਼ਤੇਦਾਰ, ਪਰ ਜਿਹੜੇ ਬ੍ਰਹਮ ਗਿਆਨੀ ਪੁਰਸ਼ ਨੇ ਉਹਨਾਂ ਦੀ ਇਹਨਾਂ ਪਦਾਰਥਾਂ ਨਾਲ ਤਸੱਲੀ ਨਹੀਂ। ਆਪਾਂ ਤਾਂ ਪੁੱਤਰ ਦੀ ਪ੍ਰਾਪਤੀ 'ਤੇ ਖੁਸ਼ ਹੋ ਗਏ, ਆਪਾਂ ਤਾਂ ਪੈਸਿਆਂ 'ਤੇ ਪ੍ਰਸੰਨ ਹੋ ਗਏ, ਆਪਾਂ ਨੂੰ ਘਰ ਮਿਲ ਗਿਆ ਅਤੇ ਆਪਣਾ ਮਨ ਅਤਿਅੰਤ ਪ੍ਰਸੰਨ ਹੋਇਆ, ਪਰ ਬ੍ਰਹਮ ਗਿਆਨੀਆਂ ਦਾ ਮਨ ਕਿਉਂ ਸੰਤੁਸ਼ਟ ਨਹੀਂ? ਉਹ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ। ਦੁਨੀਆਂ ਦੇ ਲੋਕੋ, ਜਿਹੜੇ ਘਰ ਦੇ ਨਾਲ ਤੁਸੀਂ ਚੰਬੜੇ ਹੋ ਨਾ, ਇਹੋ ਜਿਹੇ ਆਪਾਂ ਕਈ ਘਰ ਅੱਗੇ ਛੱਡ ਕੇ ਆਏ ਹਾਂ। ਆਪਣਾ ਬੇਟਾ ਆਗਿਆਕਾਰੀ ਤੇ ਮਨ ਪ੍ਰਸੰਨ ਹੁੰਦਾ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਭੋਲਿਆ ਕਿਹੜੇ ਪੁੱਤਰ ਦੀ ਗੱਲ ਕਰਦਾ ਹੈ, ਤੂੰ ਕਈਆਂ ਦਾ ਬਾਪ ਬਣਿਆ, ਕਈਆਂ ਦਾ ਪੁੱਤਰ ਬਣਿਆ, ਇਸ ਇਕੱਲੇ ਪੁੱਤਰ ਤੇ ਸੰਤੁਸ਼ਟੀ ਨਾ ਕਰ। ਕੀਤਿਆਂ ਕੇ ਬਾਪ, ਕੀਤਿਆਂ ਕੇ ਬੇਟੇ, ਕੀਤੇ ਖੁਰ ਚੇਲੇ ਹੋਏ, ਇਹ ਸਿਧਾਂਤ ਇਸ ਪਾਵਨ ਸਲੋਕ ਵਿੱਚ ਜਿਵੇਂ ਬਾਬਾ ਕਬੀਰ ਜੀ ਬਖਸ਼ਦੇ ਨੇ, ਸਰਵਣ ਕਰੋ।
ਕਬੀਰ ਅੰਬਰ ਘਨ ਹਰ ਛਾਇਆ,
ਭਾਈ ਆਕਾਸ਼ ਦੇ ਵਿੱਚ ਬੱਦਲ ਛਾਏ ਹੋਏ ਹਨ,
ਬਰਖ ਭਰੇ ਸਰਤਾਲ,
ਉਹਨਾਂ ਬੱਦਲਾਂ ਦੇ ਕਰਕੇ ਭਾਰੀ ਮੀਂਹ ਪਿਆ, ਤਲਾਬ ਭਰ ਗਏ,
ਚਾਤ੍ਰਿਕ ਜਿਉਂ ਤਰਸਤ ਰਹੇ।
ਕਹਿੰਦੇ ਇੱਕ ਸਵਾਂਤੀ ਬੂੰਦ ਤੋਂ ਜਿਹੜਾ ਪਪੀ ਹੈ ਉਹ ਤਰਸਦਾ ਰਹਿੰਦਾ ਹੈ।
ਤਿਨਕਾ ਕੌਣ ਹਵਾਲ,
ਕਿਉਂਕਿ ਗੁਰਮੁਖ ਪਿਆਰੋ ਉਸ ਮੀਂਹ ਦੇ ਨਾਲ ਪਪੀਏ ਨੂੰ ਟਕਾ ਨਹੀਂ ਆਉਂਦਾ, ਸ਼ਾਂਤੀ ਨਹੀਂ ਆਉਂਦੀ। ਕਾਰਨ ਸ੍ਰੀ ਰਾਗ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇੱਕ ਸ਼ਬਦ ਆਉਂਦਾ ਹੈ, ਉਹਦੇ ਵੀ ਦ੍ਰਿਸ਼ਟਾਂਤ ਹੈ। ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ, ਜੈਸੀ ਚਾਤਰਕ ਮੇਹੇ ਸਾਰ ਪਰ ਥਲ ਹਰਿਝਾਵਲੇ, ਇੱਕ ਬੂੰਦ ਨਾ ਪਵਹੀ ਕਿਹੇ, ਕਰਮ ਮਿਲੇ ਸੋ ਪਾਈਏ ਕਿਰਤ ਪਇਆ ਸਿਰ ਦੇ। ਗੁਰਮੁਖੋ, ਮਹਾਂਪੁਰਸ਼ਾਂ ਦੇ ਪੜਾਉਣ ਮੁਤਾਬਕ ਮੈਂ ਇੱਕ ਬੇਨਤੀ ਕਰਨ ਲੱਗਾ। ਉਹ ਕਹਿੰਦੇ ਨੇ ਕਿਹੜਾ ਪਪੀਆ ਨਾ, ਉਹਦੇ ਸਿਰ ਦੀ ਚੋਟੀ ਉੱਪਰ ਵੀ ਛੇਕ ਹੁੰਦਾ ਤੇ ਉਹਦੇ ਗਲੇ ਦੇ ਥੱਲੇ ਵੀ ਛੇਕ ਹੁੰਦਾ। ਜੇ ਭਲਾ ਉਹ ਪਾਣੀ ਪੀ ਵੀ ਲੈ ਤੇ ਉਹ ਪਾਣੀ ਉਹਦੇ ਅੰਦਰ ਨਹੀਂ ਲੰਘਦਾ। ਮੀਂਹ ਵਿੱਚ ਬੇਸ਼ੱਕ ਪਪੀਆ ਬੈਠਾ ਰਹਿ, ਕਿੰਨਾ ਮੀਂਹ ਪੈਂਦਾ ਹੈ, ਇੰਨੇ ਮੀਂਹ ਪੈਣ ਦੇ ਬਾਵਜੂਦ ਵੀ ਪਪੀਏ ਦੇ ਅੰਦਰ ਇੱਕ ਪਾਣੀ ਦੀ ਬੂੰਦ ਨਹੀਂ ਜਾਂਦੀ। ਅਗਰ ਚੋਟੀ ਤੇ ਪੈਂਦੀ ਥੱਲੇ ਵਗ ਜਾਏਗੀ, ਲੇਕਿਨ ਜਿਸ ਮੌਕੇ ਸਵਾਂਤੀ ਬੂੰਦ ਪੈਂਦੀ ਹੈ, ਇਹ ਪਰਮਾਤਮਾ ਦੇ ਰੰਗ ਨੇ, ਕੁਦਰਤ ਦਾ ਕ੍ਰਿਸ਼ਮਾ ਹੈ ਕਿ ਉਹ ਸਵਾਂਤੀ ਬੂੰਦ ਉਸ ਪਪੀਏ ਦੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਇਸੇ ਤਰ੍ਹਾਂ ਚਿਦਾ ਪ੍ਰਕਾਸ਼, ਚਿਦਾ ਆਕਾਸ਼ ਰੂਪੀ ਆਕਾਸ਼ ਵਿੱਚ ਗੁਰੂ ਰੂਪੀ ਬੱਦਲ ਨੇ ਅਸਥੇ ਧੋ ਕੇ ਉਪਦੇਸ਼ ਜਲ ਦੀ ਵਰਖਾ ਕਰਕੇ ਉਤਮ ਜਗਿਆਸਾ ਰੂਪੀ ਸਰੋਵਰ ਤੇ ਮੱਧਮ ਜਗਿਆਸਾ ਰੂਪੀ ਤਲਾਵਾਂ ਨੂੰ ਭਰਨਾ ਕੀਤਾ ਹੈ, ਪਰ ਅਪੇਦ ਬੋਧ ਰੂਪ ਸਵਾਂਤੀ ਬੂੰਦ ਤੋਂ ਬਿਨਾਂ ਉਤਮ ਜਗਿਆਸੂ ਰੂਪ ਚਾਤਰਕ ਜਿਉਂ ਦਾ ਤਿਉਂ ਤਰਸਦਾ ਰਹਿੰਦਾ ਹੈ। ਕਿਉਂਕਿ ਉਹ ਇਹਨਾਂ ਨਿੱਕੀਆਂ ਨਿੱਕੀਆਂ ਪਦਾਰਥਾਂ ਦਾ ਗਾਹਕ ਨਹੀਂ।
ਕਬੀਰ ਚੱਕੇ ਜਿਉਂ ਨਿਸ ਵਿਛੜੈ,
ਕਬੀਰ ਜੀ ਕਹਿੰਦੇ ਕਿ ਜਿਵੇਂ ਚੱਕਵੀ ਰਾਤ ਨੂੰ ਆਪਣੀ ਪਤੀ ਦੇ ਨਾਲੋਂ ਅਲੱਗ ਹੋ ਜਾਂਦੀ ਹੈ,
ਆਏ ਮਿਲੈ ਪ੍ਰਭਾਤ,
ਦਿਨ ਚੜ੍ਹਨ ਤੇ ਮੁੜ ਕੇ ਉਹ ਫਿਰ ਆਪਣੀ ਪਿਆਰੀ ਨੂੰ ਮਿਲਦੀ ਹੈ। ਗੁਰਮੁਖੋ, ਚੰਦ ਤੇ ਚਕੋਰ ਤੁਸਾਂ ਸੁਣਿਆ ਹੋਣਾ, ਚਕਵਾ ਸੁਣਿਆ ਵੇਖੋ ਸੂਰਜ ਨਾਲ, ਚਕੋਰ ਦਾ ਸੰਬੰਧ ਚੰਦਰਮਾ ਦੇ ਨਾਲ ਹੈ ਤੇ ਚਕਵੇ ਦਾ ਸੰਬੰਧ ਸੂਰਜ ਨਾਲ ਹੈ। ਰਾਤ ਨੂੰ ਜਿਹੜਾ ਚਕਵਾ ਉਹਦਾ ਮਨ ਉਦਾਸ ਰਹਿੰਦਾ, ਕਿਉਂਕਿ ਚਕਵੇ ਦਾ ਸੰਬੰਧ ਸੂਰਜ ਨਾਲ ਹੈ। ਮਹਾਂਪੁਰਸ਼ਾਂ ਦੇ ਪੜਾਉਣ ਮੁਤਾਬਕ ਕਹਿੰਦੇ ਕਿ ਚਕਵੇ ਦਾ ਸੂਰਜ ਨਾਲ ਇੰਨਾ ਪ੍ਰੇਮ ਹੈ ਕਿ ਕਈ ਵਾਰਾਂ ਉਹ ਅੱਗ ਦੇ ਭਖਦੇ ਕੋਲਿਆਂ ਨੂੰ ਸੂਰਜ ਸਮਝ ਕੇ ਤੇ ਆਪਣੀ ਚੁੰਝ ਵਿੱਚ ਚੁੱਕ ਲੈਂਦਾ ਹੈ, ਇੰਨਾ ਮੋਹ ਹੈ ਉਹਦਾ। ਕਹਿੰਦੇ ਇਸ ਪ੍ਰਕਾਰ ਜਿਵੇਂ ਚੱਕਵੀ ਰਾਤ ਨੂੰ ਆਪਣੇ ਪਿਆਰੇ ਤੋਂ ਵਿਛੜ ਗਈ, ਦਿਨ ਚੜਿਆ ਫਿਰ ਪਿਆਰਾ ਮਿਲ ਪਿਆ।
ਜੋ ਨਰ ਵਿਛੜੇ ਰਾਮ ਸਿਓ,
ਕਹਿੰਦੇ ਗੁਰਮੁਖਾ ਫੇਰ ਵੀ ਚਾਰ ਪੈਰਾਂ ਤੋਂ ਬਾਅਦ ਮਿਲਾਪ ਹੋ ਗਿਆ, ਭਾਗਾਂ ਵਾਲਾ ਚਕਵਾ ਜਾਂ ਚੱਕਵੀ, ਪਰ ਜਿਹੜੇ ਮਨੁੱਖ ਪਰਮਾਤਮਾ ਦੇ ਨਾਲ ਵਿਛੜ ਗਏ ਹਨ,
ਨਾ ਦਿਨ ਮਿਲੇ ਨਾ ਰਾਤ,
ਕਹਿੰਦੇ ਸੋਚਣਾ ਕਰੋ, ਨਾ ਤੁਹਾਨੂੰ ਦਿਨੇ ਪਰਮਾਤਮਾ ਨੂੰ ਮਿਲਣ ਦਾ ਟਾਈਮ ਤੇ ਨਾ ਰਾਤ ਨੂੰ ਮਿਲਣ ਦਾ ਟਾਈਮ, ਚੱਕਵਾ ਹੀ ਚੰਗਾ ਹੋਇਆ। ਚਲੋ ਕੰਮ ਸੋ ਕੰਮ, ਚਾਰ ਪਹਿਰਾਂ ਤੋਂ ਬਾਅਦ ਤਾਂ ਪਿਆਰੇ ਦਾ ਮਿਲਾਪ ਹੋ ਗਿਆ, ਆਪਾਂ ਗੁਰਮੁਖੋ ਪਰਮਾਤਮਾ ਰੂਪੀ ਸੂਰਜ ਨਾਲੋਂ ਨਿਖਣੇ ਹਾਂ, ਸਾਡੀ ਜ਼ਿੰਦਗੀ ਲੰਘ ਗਈ, ਨਾ ਦਿਨ ਤੇ ਨਾ ਰਾਤ, ਕਦੇ ਪਰਮਾਤਮਾ ਨੂੰ ਮਿਲਣ ਦਾ ਉਪਰਾਲਾ ਨਹੀਂ ਕੀਤਾ, ਯਤਨ ਨਹੀਂ ਕੀਤਾ।
ਕਬੀਰ ਰਹਿ ਨਾਇਰ ਵਿਛੋੜਿਆ,
ਇੱਥੇ ਬਾਬਾ ਕਬੀਰ ਜੀ ਨੇ ਇੱਕ ਸੰਖ ਦਾ ਦ੍ਰਿਸ਼ਟਾਂਤ ਦਿੱਤਾ ਹੈ। ਰਨੈਰ ਕਹਿੰਦੇ ਨੇ ਸਮੁੰਦਰ ਨੂੰ, ਬਾਬਾ ਕਬੀਰ ਜੀ ਕਹਿੰਦੇ ਕਿ ਜਿਵੇਂ ਸਮੁੰਦਰ ਦੇ ਵਿੱਚੋਂ ਇਹ ਸੰਖ ਜਿਹੜਾ ਹੈ,
ਰਹੋ ਰੇ ਸੰਖ ਮਜੂਰ,
ਇਹ ਭਾਈ ਉਹਦੇ ਚੋਂ ਬਾਹਰ ਨਿਕਲਿਆ ਤੇ ਅਸੀਂ ਉਹਨੂੰ ਸੰਖ ਨੂੰ ਕਹਿੰਦੇ ਭਾਈ ਤੂੰ ਸਮੁੰਦਰ ਵਿੱਚ ਰਹੋ, ਚੰਗਾ ਰਹੇਗਾ। ਬਾਬਾ ਕਬੀਰ ਜੀ ਕਹਿੰਦੇ ਭਾਈ ਮੈਂ ਸੰਖ ਨੂੰ ਇਹ ਗੱਲ ਕਿਉਂ ਕਹੀ, ਭਾਈ ਤੂੰ ਭਾਈ ਸਮੁੰਦਰ ਚ ਰਹੋ। ਅੱਗੇ ਜਵਾਬ ਦਿੰਦੇ ਹਨ,
ਦੇਵਲ ਦੇਵਲ ਧਾਹੜੀ,
ਹਾਂਜੀ,
ਜਿਸ ਹੈ ਉਗਵਤ ਸੂਰ,
ਕਹਿੰਦੇ ਸੂਰ ਦੇ ਚਰਨ ਦੇ ਨਾਲ ਹਰੇਕ ਮੰਦਰ ਦੇ ਵਿੱਚ ਸੰਖ ਵਜਾਇਆ ਜਾਂਦਾ ਹੈ। ਇਹ ਮਹਾਂਪੁਰਸ਼ਾਂ ਦੀ ਨਿਗਾਹ ਨਾਲ ਗੁਰਮੁਖੋ
ਦੁਨੀਆਂ ਚ ਗੱਲ ਯਾਦ ਰੱਖਣੀ, ਦੁਨੀਆਂ ਵਿੱਚ ਕੋਈ ਵੀ ਚੀਜ਼ ਮਾੜੀ ਨਹੀਂ, ਮਾੜੀ ਸਾਡੀ ਆਪਣੀ ਸੋਚ ਹੈ। ਅਸੀਂ ਜੇ ਮਨ ਕਰਕੇ ਗੰਦੇ ਤੇ ਅਸੀਂ ਚੰਗੀ ਚੀਜ਼ ਦੇ ਵਿੱਚੋਂ ਵੀ ਗੁਰਮੁਖੋਂ ਗੰਦ ਕੱਢ ਲਾਂਗੇ। ਜੇ ਸਾਡਾ ਮਨ ਚੰਗਾ ਹੈ ਅਸੀਂ ਬਰਿਆਈ ਦੇ ਵਿੱਚੋਂ ਵੀ ਚੰਗਿਆਈ ਕੱਢ ਸਕਦੇ ਹਾਂ। ਕੇਸਗੜ੍ਹ ਸਾਹਿਬ ਦੇ ਜਥੇਦਾਰ ਜਿਹੜੇ ਹੁਣ ਵੀ ਨੇ ਤਰਲੋਚਨ ਸਿੰਘ, ਮੈਂ ਸਰਾਂ ਤੋਂ ਬਾਹਰ ਨਿਕਲਿਆ, ਜਿੱਥੇ ਟਕਸਾਲ ਦਾ ਦਫ਼ਤਰ ਹੈ ਉਹਦੇ ਬਿਲਕੁਲ ਨਾਲ ਇੱਕ ਦੁਕਾਨ ਹੈ ਜਿੱਥੇ ਪੁਰਾਣੇ ਰਿਕਾਰਡ ਮਿਲਦੇ ਨੇ। ਕਿਸੇ ਢਾਡੀ ਦਾ ਰਿਕਾਰਡ ਲੈ ਲਓ, ਕਿਸੇ ਕਵੀਸ਼ਰ ਦਾ ਲੈ ਲਓ, ਹੋਰ ਜਿੰਨੇ ਵੀ ਪੰਜਾਬੀ ਰਿਕਾਰਡ ਨੇ ਉਸ ਦੁਕਾਨ ਤੇ ਨੇ। ਤੇ ਕੁਦਰਤੀ ਦੁਕਾਨ ਉੱਥੇ ਰਿਕਾਰਡ ਲੱਗਾ ਸੀ, ਜੁੱਤੀ ਕਸੂਰੀ ਪੈਰੀ ਨਾ ਪੂਰੀ। ਤੇ ਮੈਨੂੰ ਜਥੇਦਾਰ ਸਾਹਿਬ ਕਹਿਣ ਲੱਗੇ ਵੀ ਗਿਆਨੀ ਤੁਹਾਡੀ ਮਸ਼ਹੂਰੀ ਹੈ ਵੀ ਤੁਸੀਂ ਹਰ ਚੀਜ਼ ਦੇ ਅਰਥ ਕਰ ਲੈਂਦੇ ਹੋ, ਇਹਦਾ ਕੀ ਅਰਥ ਕਰੋਗੇ? ਇਹ ਗਿਆਨੀ ਤਰਲੋਚਨ ਸਿੰਘ ਨੇ ਮੈਨੂੰ ਸਵਾਲ ਕੀਤਾ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਜਥੇਦਾਰ ਜੀ ਗੱਲ ਤਾਂ ਬੜੀ ਚੰਗੀ ਪਰ ਆਪਣੀ ਸੋਚ ਨਹੀਂ ਚੰਗੀ, ਕਹਿੰਦੇ ਦੱਸੋ ਪਰ ਤੁਸੀਂ ਅਰਥ ਕਰੋ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਜਥੇਦਾਰ ਜੀ ਜੁੱਤੀ ਬਣਦੀ ਹੈ ਚਮੜੀ ਦੀ ਤੇ ਸਾਡੀ ਦੇਹ ਹੈ ਚਮੜੀ ਦੀ ਤੇ ਕਸੂਰ ਕਹਿੰਦੇ ਨੇ ਗਨਾਹ ਨੂੰ, ਫਿਰ ਮੈਂ ਕੀ ਕਸੂਰ ਕੀਤਾ ਹੈ? ਪੈਰੀ ਨਾ ਪੂਰੀ, ਸਾਡਾ ਜਿਹੜਾ ਦੇਹ ਅਧਿਆਸ ਦੀ ਪਕੜ ਹੈ ਨਾ, ਅਸੀਂ ਵਾਰ ਵਾਰ ਗੁਨਾਹ ਕਰਦੇ ਹਾਂ, ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਪਰਵਾਨ ਨਹੀਂ ਚੜ੍ਹਦੇ। ਜਿਹੜੀ ਦੇਹ ਨਾਲ ਪਕੜ ਹੈ ਓਨੀ ਰਾਹੀਂ ਵੀ ਮੈਨੂੰ ਤੁਰਨਾ ਪਿਆ। ਕਹਿੰਦੇ ਰਾਹ ਕਿਹੜੇ? ਮੈਂ ਕਿਹਾ 84 ਲੱਖ ਜੂਨ, ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ ਓਨੀ ਰਾਹੀਂ ਮੈਨੂੰ ਮੁੜਨਾ ਪਿਆ। ਮੈਂ ਕਿਹਾ ਵੀ ਇਹਦੀ ਵਿਅਰਥ ਨੇ, ਜਦੋਂ ਇਹ ਬੰਦਾ ਇੱਥੋਂ ਤੜਕ ਗਿਆ ਮੁੜ ਕੇ, ਬਾਂਦਰ ਦੀ ਜੂਨ, ਰਿਛ ਦੀ ਜੂਨ, ਬਿੱਲੇ ਦੀ ਜੂਨ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਵਿੱਚ ਬੰਦਾ ਮਿਲੇਗਾ। ਕਹਿਣ ਲੱਗਿਆ ਗਿਆਨੀ ਜੀ ਮੇਰੀ ਤਸੱਲੀ ਹੋ ਗਈ ਹੈ। ਇਹ ਜਥੇਦਾਰ ਤਰਲੋਚਨ ਸਿੰਘ ਦੀ ਗੱਲ ਹੈ ਜੋ ਕੇਸਗੜ੍ਹ ਸਾਹਿਬ ਜਥੇਦਾਰ ਨੇ। ਮੈਂ ਬੇਨਤੀ ਕੀਤੀ ਵੀ ਸਿੰਘ ਸਾਹਿਬ ਜੀ ਸਾਡੀ ਸੋਚ ਚੰਗੀ ਹੋਵੇ, ਅਸੀਂ ਮਾੜੀ ਗੱਲ ਚੋਂ ਵੀ ਚੰਗਾ ਕੱਢ ਸਕਦੇ ਹਾਂ। ਸੋਚ ਮਾੜੀ ਹੈ ਅਸੀਂ ਚੰਗੇ ਪੱਖ ਨੂੰ ਵੀ ਮਾੜਾ ਲੈ ਲੈਂਦੇ, ਚੰਗੇ ਪੱਖ ਨੂੰ ਵੀ। ਗੁਰੂ ਕਿਰਪਾ ਕਰੇ ਸਾਡੀ ਸੋਚ ਪਵਿੱਤਰ ਹੋਵੇ, ਸਾਡੇ ਵਿਚਾਰ ਸ਼ੁੱਭ ਹੋਣ। ਤਾਂ ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਪਹੇਜ ਰੂਪੀ ਸੰਖ, ਤੂੰ ਆਪਣੇ ਆਪ ਨੂੰ ਬ੍ਰਹਮ ਰੂਪੀ ਸਮੁੰਦਰ ਤੋਂ ਵਿਛੋੜਿਆ ਅਤੇ ਇਸ ਤੇ ਮੇਰੇ ਆਖੇ ਲੱਗ ਕੇ ਜੀਵ ਰੂਪੀ ਸੰਖ, ਤੂੰ ਪਰਮਾਤਮਾ ਰੂਪੀ ਸਮੁੰਦਰ ਵਿੱਚ ਰਹਿਣਾ ਕਰ, ਨਹੀਂ ਤਾਂ ਤੇਰਾ ਬੁਲਾ ਹੋਲ ਹੋਵੇਗਾ। ਕਿਉਂਕਿ ਕਾਰੂਪੀ ਸੂਰਜ ਦਾ ਉਹਦੇ ਹੁੰਦਿਆਂ ਨਾਲ ਹੀ ਜੂਨੀਆਂ ਰੂਪੀ ਮੰਦਰ ਵਿੱਚ ਤਾਹਾਂ ਮਾਰ ਕੇ ਤੈਨੂੰ ਰੋਣਾ ਪਏਗਾ। ਸੰਘ ਗੁਰਮੁਖੋ ਸਮੁੰਦਰ ਚੋਂ ਬਾਹਰ ਨਿਕਲਿਆ, ਵਾਰ ਵਾਰ ਫੂਕਾਂ ਵੱਜੀਆਂ ਤੇ ਉਹ ਸੰਖ ਰੋਂਦਾ ਰੋਂਦਾ। ਉਹਦੇ ਰੋਣ ਦਾ ਮੇਨ ਕਾਰਨ ਵੀ ਉਹ ਆਪਣੇ ਪਿਆਰੇ ਸਮੁੰਦਰ ਤੋਂ ਅੱਡ ਹੋ ਗਿਆ। ਮਹਾਂਪੁਰਸ਼ਾਂ ਨੇ ਇਹਦਾ ਇਹ ਅਰਥ ਕੀਤਾ ਹੈ ਵੀ ਆਪਾਂ ਪਰਮਾਤਮਾ ਰੂਪੀ ਸਮੁੰਦਰ ਚੋਂ ਨਿਕਲੇ ਹਾਂ ਤੇ ਆਪਾਂ ਨੂੰ ਰੋਣਾ ਤਾਂ ਪਿਆ ਵੀ ਆਪਾਂ ਪਰਮਾਤਮਾ ਨਾਲੋਂ ਵੱਖ ਹੋ ਗਏ। ਤੇ ਜਿਵੇਂ ਉਹ ਮੰਦਰ ਮੰਦਰ ਵਿੱਚ ਸੰਖ ਵਜਾਇਆ ਜਾਂਦਾ ਹੈ, ਇਸੇ ਤਰ੍ਹਾਂ ਜੇ ਜੀਵ ਪਰਮਾਤਮਾ ਦੇ ਨਾਲ ਟੁੱਟਾ ਰਿਹਾ ਤੇ ਪਤਾ ਨਹੀਂ ਕਿੱਥੇ ਕਿੱਥੇ ਬੋਲਣਾ ਪਿਆ, ਕਿੱਥੇ ਕਿੱਥੇ ਚੱਕਰ ਲਾਉਣੇ ਪੈਣ।
ਕਬੀਰ ਸੂਤਾ ਕਿਆ ਕਰ ਹੈ,
ਬਾਬਾ ਕਬੀਰ ਕਹਿੰਦੇ ਨੇ ਭਾਈ ਹੇ ਜੀਵ ਤੂੰ ਇਹਨਾਂ ਸੌਣ ਵਿੱਚ ਮੋਹ ਨਾ ਕਰ, ਸੋਤਾ ਕੀ ਕਰਦਾ ਭਾਈ।
ਜਾਗ ਰੋਏ ਪੈ ਦੁੱਖ,
ਜਾਗ ਕਰਕੇ ਪੈਦਕ ਦੁੱਖ ਨੂੰ ਚੇਤੇ ਕਰਨਾ ਕਰ, ਜਾਗ ਕੇ ਦੁੱਖ ਰੂਪ ਪੈਦਕ ਸੰਸਾਰ ਤੋਂ ਤਰਨ ਦਾ ਰੋਈ ਯਤਨ ਕਰਨਾ ਕਰ।
ਜਾ ਕਾ ਵਾਸਾ ਗੋਰਮ ਹੈ,
ਕਹਿੰਦੇ ਬੜੀ ਹੈਰਾਨੀ ਦੀ ਗੱਲ ਹੈ, ਜਿਸ ਜੀਵ ਦਾ ਅਸਲੀ ਟਿਕਾਣਾ ਕਬਰ ਹੈ।
ਸੋ ਕਿਉਂ ਸੋਵੈ ਸੁੱਖ,
ਪਤਾ ਨਹੀਂ ਇਹਨੂੰ ਸੁੱਖ ਵਿੱਚ ਨੀਂਦ ਕਿਵੇਂ ਆ ਗਈ। ਬਾਬਾ ਫਰੀਦ ਜੀ ਲਿਖਦੇ ਨੇ, ਫਰੀਦਾ ਗੋਰਨ ਮਾਣੀ ਸਾਡ ਘਰੇ ਨੇ ਘਰਿਆ ਕਰ ਆਓ, ਸਰਪਰ ਮੈਥੇ ਆਵਣਾ ਮੰਨੋ ਨਾ ਡਰੀ ਆਓ। ਇਹਦਾ ਅਰਥ ਕੀ ਹੈ? ਆਮ ਕਰਕੇ ਤੁਸਾਂ ਵੇਖਿਆ ਹੋਣਾ ਹੈ ਆਪਾਂ ਮੜੀਆਂ ਤੇ ਕਬਰਾਂ ਦੇ ਰਸਤੇ ਤੇ ਕੋਲ ਦੀ ਲੰਘ ਕੇ ਰਾਜੀ ਨਹੀਂ। ਇਹ ਤਾਂ ਚਲੋ ਸਿਸਟਮ ਹੋ ਰਿਹਾ ਨਾ, ਤੇ ਜਿੱਥੋਂ ਆਪਾਂ ਆਏ ਪੰਜਾਬ ਚੋਂ ਉੱਥੇ ਹਰ ਬੰਦਾ ਕੋਸ਼ਿਸ਼ ਕਰਦਾ ਵੀ ਮੜੀਆਂ ਤੋਂ ਰਸਤੇ ਨਾ ਲੰਘਿਆ ਜਾਏ। ਆਪਾਂ ਉੱਪਰ ਦੀ ਚੱਲਦੇ, ਇਸ ਪਾਸੇ ਸੁੱਖੀ ਸਾਂ ਦੀ ਮੜੀਆਂ ਨੇ, ਆਪਾਂ ਕਾਕੇ ਦੇ ਵਿਆਹ ਤੇ ਚੱਲੇ ਆ, ਇਸ ਪਾਸੇ ਕਬਰਾਂ ਨੇ। ਤੇ ਬਾਬਾ ਫਰੀਦ ਕਹਿੰਦਾ, ਮਿੱਤਰਾ ਕਬੀਰ ਮਾਫ ਕਰਨਾ ਫਰੀਦ, ਗੌਰ ਨਿਮਾਣੀ ਸੱਡ ਕਰੇ। ਗੌਰ ਕਹਿੰਦੇ ਨੇ ਕਬਰ, ਸੜ ਦਰ ਆਵਾਜ਼ਾਂ ਮਾਰਦੀ ਹੈ, ਨੇਕ ਘਰਿਆ ਘਰ ਆਓ, ਜਿਹੜੇ ਘਰ ਵਿੱਚ ਤੂੰ ਰਹਿਣਾ ਉਹ ਤੇਰਾ ਘਰ ਨਹੀਂ, ਆ ਤੈਨੂੰ ਆਪਣੇ ਵਿੱਚ ਮੈਂ ਭੇਦ ਕਰਾਂ, ਇਹ ਮੇਰੀ ਥਾਂ ਤੇਰਾ ਘਰ ਹੈ। ਸਰ ਪਰ ਮੈਂ ਇੱਥੇ ਆਵਣਾ, ਜਿੰਨਾ ਮਰਜ਼ੀ ਦੂਜੇ ਰਸਤੇ ਲੰਘ, ਪਰ ਯਾਦ ਰੱਖੀ ਤੈਨੂੰ ਲਾਜ਼ਮੀ ਇੱਥੇ ਆਉਣਾ ਪਏਗਾ। ਸਰਪਰ ਦਾ ਲਾਜ਼ਮੀ, ਕੰਪਲਸਰੀ, ਜ਼ਰੂਰੀ, ਮਸਟ। ਮਰਨੋ ਨਾ ਡਰੀ ਆਹੋ, ਮੌਤ ਤੋਂ ਡਰਨਾ, ਇਹ ਲਾਜ਼ਮੀ ਆਵੇਗੀ।
ਕਬੀਰ ਸੂਤਾ ਕਿਆ ਕਰ ਹੈ,
ਬਾਬਾ ਕਬੀਰ ਜੀ ਕਹਿੰਦੇ ਸੂਤਾ ਕੀ ਕਰਦਾ ਭਾਈ, ਹਾਂਜੀ,
ਉੱਠ ਕੇ ਨਾ ਜਪਹਿ ਮੁਰਾਰ,
ਉੱਠ ਕੇ ਵਾਹਿਗੁਰੂ ਨੂੰ ਕਿਉਂ ਨੀ ਜਪਦਾ,
ਇੱਕ ਦਿਨ ਸੋਵਨ ਹੋਏਗੋ,
ਇੱਕ ਦਿਨ ਇਹੋ ਜਿਹਾ ਲੰਮਾ ਸਮੇਗਾ,
ਲਾਂਬੇ ਗੋਡ ਪਸਾਰ,
ਇਹੋ ਜਿਹੇ ਗੁਰਮੁਖ ਪਿਆਰੂ ਆਪਾਂ ਗੋਡੇ ਸਿੱਧੇ ਕਰਕੇ ਸੌਣਾ ਵੀ ਮੁੜ ਕੇ ਮੋੜਨ ਦਾ ਮੌਕਾ ਨੀ ਮਿਲਣਾ, ਐ ਸਿੱਧੀਆਂ ਲੱਤਾਂ ਰਹਿਣਗੀਆਂ। ਕਹਿੰਦੇ ਇਸ ਪ੍ਰਕਾਰ ਸਮੇਗਾ ਤੂੰ,
ਕਬੀਰ ਸੂਤਾ ਕਿਆ ਕਰ ਹੈ,
ਬਾਬਾ ਕਬੀਰ ਜੀ ਕਹਿੰਦੇ ਭਾਈ ਸੂਤਾ ਕੀ ਕਰਦਾ ਹੈ,
ਬੈਠਾ ਰਹੋ ਔਰ ਜਾਗ,
ਬਹਿ ਤੇ ਨਾਲੇ ਜਾਗਣਾ ਕਰ। ਗੁਰਮੁਖੋ ਕੱਲੇ ਜਾਗਣ ਨਾਲ ਬਾਤ ਨਹੀਂ ਬਣਦੀ, ਜਾਗਦਾ ਰਾਤ ਨੂੰ ਚੋਰ, ਜਾਗਦਾ ਰਾਤ ਨੂੰ ਯਾਰ, ਜਾਗਣਾ ਉਹ ਭਲਾ ਹੈ ਜਿਹੜਾ ਪਰਮਾਤਮਾ ਨੂੰ ਚੇਤੇ ਕੀਤਾ ਜਾਏ। ਸੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਥਾ ਤੇ ਕਹਿੰਦੇ ਨੇ, ਜਾਗ ਲਿਓ ਰੇ ਮਨਾ ਜਾਗ ਲਿਓ, ਕਾਂ ਗਾਫਲ ਸੋਇਆ, ਜੋ ਤਨ ਉਪਜੋ ਸੰਗ ਹੀ ਸੋ ਪੀ ਸੰਗ ਨਾ ਹੋਇਆ, ਕਿਆ ਸੋਵੇ ਨਾਮ ਵਸਾਰ, ਗਾਫਲ ਕਹਿ ਲਿਆ ਕਿਤੀ ਇਤ ਦਰਿਆਏ ਵੰਜਨ ਵਹਿ ਦਿਆ। ਜਾਗੋ ਜਾਗੋ ਸੋਤੇ ਹੋ ਚੱਲਿਆ ਵਣਜਾਰਾ। ਜੇ ਆਪਾਂ ਜਾਗਦੇ ਹਾਂ ਨਾ, ਤੇ ਬਾਬਾ ਕਬੀਰ ਜੀ ਕਹਿੰਦੇ ਨੇ ਸੁੱਤਾ ਕੀ ਕਰਦਾ, ਬੈਠਣਾ ਕਰ, ਕਿਉਂਕਿ ਲੰਮੇ ਪਿਆ ਨੀਂਦ ਆ ਜਾਏਗੀ।
ਜਾ ਕੇ ਸੰਗ ਤੇ ਵਿਛੜਾ,
ਜਾ ਕੇ ਕੀ ਕਰ, ਜਿਸ ਪਰਮਾਤਮਾ ਦੇ ਨਾਲੋਂ ਤੂੰ ਵਿਛੜਿਆ ਹੈ,
ਤਾਹੀ ਕੇ ਸੰਗ ਲਾਗ,
ਉਸ ਪਰਮਾਤਮਾ ਦੇ ਨਾਲ ਜੁੜਨ ਦਾ ਯਤਨ ਕਰਨਾ ਕਰ।
ਕਬੀਰ ਸੰਤ ਕੀ ਗੈਲ ਨਾ ਛੋਡੀ ਹੈ,
ਸੰਤ ਦਾ ਪਿੱਛਾ ਨਹੀਂ ਛੱਡਣਾ ਚਾਹੀਦਾ, ਮਗਰ ਮਗਰ ਚੱਲਣਾ ਚਾਹੀਦਾ ਹੈ,
ਮਾਰਗ ਲਾਗਾ ਜਾਓ,
ਉਹਨਾਂ ਦੇ ਮਗਰ ਪਗ ਡੰਡੀ ਦੇ ਤਿੰਨਾਂ ਦੇ ਮਗਰ ਮਗਰ ਰਸਤੇ ਲੱਗਣਾ ਚਾਹੀਦਾ ਹੈ।
ਵੇਖਤ ਹੀ ਪੁਨੀਤ ਹੋਏ,
ਕਿਉਂਕਿ ਸੰਤਾਂ ਦੇ ਦਰਸ਼ਨ ਕਰਨ ਦੇ ਨਾਲ ਕਹਿੰਦੇ ਬੰਦੇ ਦੇ ਵਿਚਾਰ ਪਵਿੱਤਰ ਹੋ ਜਾਂਦੇ ਹਨ। ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਹੋਤ ਨਿਹਾਲ। ਸਾਧ ਉਹ ਹੈ ਜਿਹਦੇ ਵੇਖਦਿਆਂ ਸਾਰ ਗੁਰਮੁਖ ਬੰਦੇ ਦੇ ਦੁੱਖ ਕੱਟੇ ਜਾਣ, ਉਹਨੂੰ ਸਾਧ ਕਹਿੰਦੇ ਹਨ। ਉਹ ਵਿਚਾਰ ਇਸ ਪੰਕਤੀ ਚ ਹੈ, ਪਰ ਗੁਰਮੁਖਾ ਮਹਾਂਪੁਰਸ਼ਾਂ ਦੀ ਸੰਗਤ ਨਾ ਛੱਡੋ, ਮਗਰ ਮਗਰ ਚੱਲੋ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਜਿਹੜਾ ਮਨੁੱਖ ਹੈ ਉਹ ਪਵਿੱਤਰ ਹੋ ਜਾਂਦਾ ਹੈ।
ਭੇਟ ਜਪੀਐ ਨਾਓ,
ਕਿਉਂਕਿ ਉਹਨਾਂ ਨੂੰ ਮਿਲਦਿਆਂ ਸਾਰ ਬੰਦੇ ਨੂੰ ਨਾਮ ਚੇਤੇ ਆਉਂਦਾ ਹੈ। ਮੈਨੂੰ ਆਪਣਾ ਜਵਾਨੀ ਦਾ ਟਾਈਮ ਉਹ ਚੇਤੇ ਆਉਂਦਾ, ਇਸ ਗੱਲ ਤੋਂ ਜਿਸ ਮੌਕੇ ਜਥੇ ਵਿੱਚ ਪੜ੍ਹਦੇ ਹੁੰਦੇ ਸਾਂ, ਤੇ ਗੁਰਮੁਖੋ ਅਸੀਂ ਬਾਹਰ ਫਿਰਨ ਤੁਰ ਜਾਣਾ ਤੇ ਨੌਜਵਾਨ ਸਾਂ ਗੱਲਾਂ ਕਰਨੀਆਂ ਆਪਸ ਨੇ, ਤੇ ਜਦੋਂ ਬਾਬਾ ਠਾਕੁਰ ਸਿੰਘ ਨੇ ਸਾਨੂੰ ਮਿਲਣਾ ਸੀ ਕਹਿਣਾ ਨਮਸਤਵੰਗ ਕਾਲੇ ਨਮਸਤਵੰਗ ਕਪਾਲੇ, ਉਸੇ ਮੌਕੇ ਭਾਵੇਂ ਕੋਈ ਕਦੇ ਤੇ ਭਾਵੇਂ ਕਦੇ ਆਏ, ਤੇ ਬਾਬਾ ਜੀ ਨੇ ਹੱਸ ਕੇ ਸਾਡੇ ਕੋਲ ਦੀ ਲੰਘਣ, ਮੁੜ ਕੇ ਫਿਰ ਗੱਲਾਂ ਉਹੋ ਜਿਹੀਆਂ। ਹੁਣ ਵੇਖਿਆ ਜੇ ਬਾਬਾ ਠਾਕੁਰ ਸਿੰਘ ਸਾਨੂੰ ਕੰਪੈਲ ਨਹੀਂ ਸੀ ਕਰਦੇ ਵੀ ਤੁਸੀਂ ਪਾਠ ਕਰੋ, ਪਰ ਸਾਨੂੰ ਪਤਾ ਵੀ ਇਹ ਬਾਣੀ ਦੇ ਖੁਸ਼ ਨੇ, ਤੇ ਫਿਰ ਸਾਨੂੰ ਚੇਤਾ ਵੀ ਜਾਪ ਸਾਹਿਬ ਦਾ ਆਪਣਾ ਸਿੱਧਾ ਨਮਸਤ, ਮੈਨੂੰ ਉਰਖੇ ਦਾ ਪਤਾ ਨਹੀਂ, ਮੈਂ ਹਮੇਸ਼ਾ ਜਾਪ ਸਾਹਿਬ ਪੜ੍ਹਦਾ ਹੁੰਦਾ, ਨਮਸਤਵੰਗ ਕਾਲੇ ਨਮਸਤਵੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ, ਤੇ ਬਾਬਾ ਜੀ ਅੱਗੇ ਲੰਘੇ ਤੇ ਮੁੜ ਕੇ ਫਿਰ ਉਹ ਗੱਲ ਪਹਿਲੀਆਂ ਗੱਲਾਂ ਹੀ। ਗੁਰਮੁਖ ਇਹਦੇ ਵਿੱਚ ਭਾਵ ਇਹ ਹੈ ਕਿ ਸੰਤ ਦੇ ਅੰਦਰ ਸਤ ਧੋਣ ਕਰਕੇ ਮਨੁੱਖ ਨੂੰ ਸਤ ਚੇਤੇ ਆਉਂਦਾ ਹੈ। ਜਿਹੋ ਜਿਹੇ ਬੰਦੇ ਨੂੰ ਮਿਲਾਂਗੇ ਸਾਡੇ ਅੰਦਰ ਉਹੋ ਜਿਹੇ ਵਿਚਾਰ ਪੈਦਾ ਹੋਣਗੇ। ਔਰ ਇਸੇ ਵਜ੍ਹਾ ਕਰਕੇ ਸਾਡੇ ਵਡੇਰਿਆਂ ਨੇ ਅਰਦਾਸ ਵਿੱਚ ਸ਼ਬਦ ਸ਼ਾਮਲ ਕੀਤਾ ਹੈ, ਸੇਈ ਪਿਆਰੇ ਬੇੜ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਤੇ ਨਾਮ ਕਿੰਨਾ ਦੇ ਮਿਲਿਆ ਚੇਤੇ ਆਵੇਗਾ? ਜਿਹੜੇ ਨਾਮ ਜਪਦੇ ਹੋਣਗੇ। ਜਿਹੜਾ ਨਾਮ ਨੂੰ ਚੇਤੇ ਨਹੀਂ ਕਰਦਾ ਉਹਨਾਂ ਨੂੰ ਮਿਲਿਆ ਚੇਤੇ ਕਿਵੇਂ ਆਵੇਗਾ? ਸੋ ਇਸ ਪ੍ਰਕਾਰ ਕਹਿੰਦੇ ਨੇ ਪੇਖਤ ਹੀ ਪਨੀਤ ਹੋਏ ਪੇੜ ਜਪ ਕੇ ਨਾਓ। ਉਹਨਾਂ ਦੀ ਸੰਗਤ ਕਰਕੇ ਭਾਈ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਨਾ ਕਰੀਏ।
ਕਬੀਰ ਸਾਖਤ ਸੰਗਨਾ ਕੀਜੀਐ।
ਇਸੇ ਪ੍ਰਕਾਰ ਕਹਿੰਦੇ ਸਾਖਤ ਕਹਿੰਦੇ ਨੇ ਦੁਸ਼ਟ ਆਦਮੀ ਨੂੰ, ਜਿਹੜਾ ਦੁਸ਼ਟ ਬੰਦਾ ਹੈ ਉਹਦੀ ਸੰਗਤ ਨਹੀਂ ਕਰਨੀ ਚਾਹੀਦੀ।
ਦੂਰ ਹੈ ਜਾਈਐ ਭਾਗ,
ਜੇ ਹੋ ਸਕੇ ਤੇ ਦੂਰੋਂ ਭਜਣਾ ਕਰੀਏ। ਸਾਖਤ ਸੂਤ ਬਹੁ ਗੁਰਜੀ ਭਰਿਆ, ਕਿਉਂ ਕਰ ਤਾਨ ਤਨੀਜੈ, ਤੰਤ ਸੂਤ ਕਿਛ ਨਿਕਸੇ ਨਾਹੀਂ, ਸਾਖਤ ਸੰਗ ਨਾ ਕੀਜੈ।
ਬਾਸਨ ਕਾਰੋ ਪਰਸੀਐ।
ਕੀ ਕਾਰਨ ਹੈ ਕਿ ਮਾੜੇ ਬੰਦੇ ਨੂੰ ਵੇਖ ਕੇ ਭੱਜ ਜਾਓ? ਬਾਬਾ ਕਬੀਰ ਜੀ ਨੇ ਇਹ ਗੱਲ ਕਿਉਂ ਕਹੀ ਹੈ ਤਾਂ ਜਵਾਬ ਦਿੰਦੇ ਨੇ। ਬਾਸਨ ਕਹਿੰਦੇ ਨੇ ਭਾਂਡੇ ਨੂੰ, ਕਾਰੋ ਕਾਲਾ। ਕਹਿੰਦੇ ਗੁਰਮੁਖੋ ਕਾਲੇ ਭਾਂਡੇ ਦੇ ਨਾਲ ਆਪਾਂ ਛੋਹੀਏ ਤਾਂ
ਕੁਛ ਲੱਗੇ ਦਾਗ।
ਜਿੰਨਾ ਮਰਜ਼ੀ ਆਪਣੇ ਕੱਪੜਿਆਂ ਨੂੰ ਸਵਾਰ ਸਵਾਰ ਕੇ ਰੱਖੀਏ, ਕਾਲੇ ਭਾਂਡਿਆਂ ਦੇ ਨਾਲ ਲੱਗਣ ਕਰ ਕਿਤੇ ਨਾ ਕਿਤੇ ਕਾਲਾ ਦਾਗ ਲੱਗ ਹੀ ਜਾਏਗਾ।
ਕਬੀਰ ਰਾਮ ਨਾ ਚੇਤਿਓ।
ਬਾਬਾ ਕਬੀਰ ਜੀ ਕਹਿੰਦੇ ਹੇ ਪਿਆਰਿਆ, ਜਵਾਨੀ ਦੇ ਮੌਕੇ ਤੇ ਪ੍ਰਮਾਤਮਾ ਨੂੰ ਚੇਤੇ ਨਾ ਕੀਤਾ ਤੂੰ,
ਜਰਾ ਪਹੁੰਚਿਓ ਆਏ।
ਆਖਿਰਕਾਰ ਅੱਜ ਕਰਦਿਆਂ ਅੱਜ ਕੱਲ ਕਰਦਿਆਂ ਕਾਲ ਵਿਆਪੇ ਵਾਲੀ ਗੱਲ, ਜਵਾਨੀ ਦੇ ਮੌਕੇ ਪ੍ਰਮਾਤਮਾ ਨੂੰ ਚੇਤੇ ਨਾ ਕੀਤਾ, ਜਰਾ ਆਖਿਰਕਾਰ ਬੁਢੇਪਾ ਆ ਗਿਆ ਭਾਈ।
ਲਾਗੀ ਮੰਦਰ ਦੁਆਰ ਤੇ।
ਅੱਗੇ ਬਾਬਾ ਕਬੀਰ ਜੀ ਦ੍ਰਿਸ਼ਟਾਂਤ ਦਿੰਦੇ ਨੇ ਗੁਰਮੁਖਾ, ਜੇ ਭਲਾ ਮੰਦਰ ਦੇ, ਮੰਦਰ ਦਾ ਅਰਥ ਹੈ ਮਕਾਨ, ਤੇ ਜੇ ਮਕਾਨ ਦੇ ਬੂਹੇ ਦਰਵਾਜੇ ਦੇ ਅੱਗੇ ਅੱਗ ਲੱਗ ਜਾਏ ਤਾਂ
ਅਬ ਕਿਆ ਕੱਢਿਆ ਜਾਏ?
ਕਹਿੰਦੇ ਜੋ ਬੂਹੇ ਵਾਲੇ ਪਾਸੇ ਤੋਂ ਅੱਗ ਲੱਗ ਗਈ ਤੇ ਕੀ ਕੱਢੇਗਾ? ਜਵਾਨੀ ਦੇ ਮੌਕੇ ਤੋਂ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ, ਹੁਣ ਤੇਰੇ ਜ਼ਿੰਦਗੀ ਦੇ ਕੁਝ ਸਮਾਂ ਬਾਕੀ ਹੈ ਤੇ ਹੁਣ ਗੁਰਮੁਖਾ ਤੇ ਇੱਥੋਂ ਪਰਮਾਤਮਾ ਦਾ ਨਾਮ ਲਿਆ ਨਹੀਂ ਜਾਣਾ। ਬਾਬਾ ਫਰੀਦ ਦਾ ਸ਼ਬਦ ਆਉਂਦਾ ਹੈ, ਸਿਰ ਪਲਿਆ ਦਾੜੀ ਪਲੀ, ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਵਲੇ, ਮਾਣੇ ਕਿਆ ਰਲ ਗਿਆ। ਉਹ ਭੋਲਿਆ ਤੇਰੇ ਸਿਰ ਦੇ ਕੇ ਚਿੱਟੇ ਹੋ ਗਏ, ਤੇਰੀ ਦਾੜੀ ਚਿੱਟੀ ਹੋ ਗਈ, ਤੇਰੀਆਂ ਮੁੱਛਾਂ ਚਿੱਟੀਆਂ ਹੋ ਗਈਆਂ, ਤੇ ਫੇਰ ਵੀ ਤੂੰ ਪਰਮਾਰਤਾਈ ਦੀ ਨੀਂਦ ਸੁੱਤਾ ਹੈ, ਕੀ ਕਾਰਨ ਹੈ, ਕੀ ਵਜ੍ਹਾ ਹੈ, ਇਉਂ ਸੁੱਖ ਰਲੀਆਂ ਕਿਉਂ ਮਾਣਦਾ ਹੈ, ਤੈਨੂੰ ਪਰਮਾਤਮਾ ਕਿਉਂ ਭੁੱਲ ਗਿਆ? ਪ੍ਰਮਾਣ ਗੁਰੂ ਕੀ ਬਾਣੀ ਦਿੱਤਾ ਪਾਤਸ਼ਾਹ ਨੇ, ਕਿੰਨਾ ਚਿਰ ਚੇਤੇ ਕਰਨਾ ਚਾਹੀਦਾ, ਕਦੋਂ ਚੇਤੇ ਕਰਨਾ ਚਾਹੀਦਾ? ਹਜ਼ੂਰ ਕਹਿੰਦੇ ਜਬ ਲੱਗ ਜਰਾ ਰੋਗ ਨਹੀਂ ਆਇਆ, ਜਿੰਨਾ ਚਿਰ ਤੈਨੂੰ ਬੁਢਾਪਾ ਨਹੀਂ ਨਾ ਆਇਆ, ਜਵਾਨੀ ਵਿੱਚ ਚੇਤੇ ਕਰ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਜਦੋਂ ਤੇਰੀ ਜ਼ਬਾਨ ਨੇ ਕੰਮ ਹੀ ਨਾ ਕੀਤਾ, ਬੋਲਿਆ ਨਾ ਗਿਆ, ਉਦੋਂ ਪਰਮਾਤਮਾ ਦਾ ਕਿਵੇਂ ਨਾਂ ਲਏਗਾ? ਜਿੰਨਾ ਚਿਰ ਬੁਢਾਪਾ ਨਹੀਂ ਆਉਂਦਾ, ਜਿੰਨਾ ਚਿਰ ਮੌਤ ਤੈਨੂੰ ਪਕੜਦੀ ਨਹੀਂ, ਜਿੰਨਾ ਚਿਰ ਤੇਰੀ ਜ਼ਬਾਨ ਕੰਮ ਕਰਦੀ ਹੈ ਭਾਈ, ਉਹਨਾਂ ਚਿਰ ਪਰਮਾਤਮਾ ਦਾ ਨਾਂ ਲੈਂਦਾ ਰਹੋ, ਉਚਾਰਦਾ ਰਹੋ।
ਕਬੀਰ ਕਾਰਨ ਸੋ ਭਾਇਓ।
ਬਾਬਾ ਕਬੀਰ ਜੀ ਆਖਦੇ ਨੇ ਹੇ ਭਾਈ, ਉਹੀ ਕਾਰ ਉਹ ਕਾਰਜ ਰਾਸ ਹੋਇਆ ਹੈ
ਜੋ ਕੀਨੋ ਕਰਤਾਰ।
ਜਿਹੜਾ ਭਾਈ ਪਰਮਾਤਮਾ ਕੰਮ ਕਰਦਾ ਨਾ, ਉਹ ਕੰਮ ਰਾਸ ਹੋਏਗਾ। ਜੋ ਵਾਹਿਗੁਰੂ ਕਰਦਾ ਉਹ ਕੰਮ ਨੇਪਰੇ ਚੜੇਗਾ।
ਤਿਸ ਬਿਨ ਦੂਸਰ ਕੋ ਨਹੀਂ,
ਉਸ ਕਰਤਾਰ ਤੋਂ ਬਿਨਾਂ ਕੋ ਹੋਰ ਦੂਜਾ ਸੰਸਾਰ ਵਿੱਚ ਨਹੀਂ ਹੈ।
ਇੱਕ ਹੈ ਸਿਰਜਣਹਾਰ,
ਇੱਕ ਪਰਿਪੂਰਨ ਪਰਮਾਤਮਾ ਸਿਰਜਣਾ ਕਰਨ ਵਾਲਾ ਹੈ, ਬਣਾਉਣ ਵਾਲਾ, ਕਰਨ ਵਾਲਾ ਹੈ।
ਕਬੀਰ ਫਲ ਲਾਗੇ ਫਲਨ,
ਅੱਗੇ ਦ੍ਰਿਸ਼ਟਾਂਤ ਦਿੰਦੇ ਨੇ ਭਾਈ, ਜਿਸ ਤਰ੍ਹਾਂ ਬ੍ਰਿਸ਼ ਨੂੰ ਫਲ ਲੱਗਦੇ ਹਨ,
ਪੱਕਣ ਲੱਗੇ ਆਂਬ,
ਪੱਕਣ ਲੱਗਾ
ਜਾਏ ਪਹੁੰਚਿਓ ਖਸਮ ਕੋ।
ਪਰ ਕਹਿੰਦੇ ਲੱਗਦੇ ਬੜੇ ਨੇ, ਬੜਾ ਬੂਰ ਪੈਂਦਾ ਅੰਬ ਨੂੰ, ਪਰ ਸਾਰਾ ਬੂਰ ਜਿਹੜਾ ਨਾ ਉਹਨੂੰ ਅੰਬ ਨਹੀਂ ਲੱਗਦੇ, ਉਹਦੇ ਅੰਬ ਲੱਗ ਕੇ ਪ੍ਰਵਾਨ ਨਹੀਂ ਹੁੰਦੇ। ਇਸ ਗੱਲ ਨੂੰ ਕਲੀਅਰ ਕਰਦੇ, ਸਪਸ਼ਟ ਕਰਦੇ ਹਨ,
ਜਾਏ ਪਹੁੰਚ ਖਸਮ ਕੋ।
ਕਹਿੰਦੇ ਭਾਈ ਉਹ ਅੰਬ ਖਸਮ ਤੱਕ ਪਹੁੰਚੇਗਾ,
ਜੋ ਬੀਚ ਨਾ ਖਾਈ ਕਾਂਬ।
ਕਹਿੰਦੇ ਨੇ ਭਾਈ ਜਿਹੜਾ ਵਿੱਚੋਂ ਥੱਲੇ ਡਿੱਗਾ ਨੇ, ਜਿਹਨੂੰ ਕਾਵਾਂ ਨੇ ਖਾਧਾ ਨੀ, ਜਿਹੜੇ ਦਾਗੀ ਨਾ ਹੋਣ, ਜਿੰਨਾ ਅੰਬਾਂ ਦੇ ਵਿਸ਼ ਨੂੰ ਬੂਰ ਲੱਗਦਾ ਉਹਨਾਂ ਗੁਰਮੁਖ ਪਿਆਰੋ ਪੱਕਦਾ ਨੀ, ਜਿੰਨਾ ਫਲ ਲੱਗਦਾ ਉਹਨਾਂ ਸਾਰਾ ਪੱਕਦਾ ਨੀ, ਜਿੰਨੇ ਅੰਬ ਪੱਕਦੇ ਨੇ ਸਾਰੇ ਮਿੱਠੇ ਨਹੀਂ ਹੁੰਦੇ, ਤੇ ਜਿੰਨੇ ਅੰਬ ਸਾਰੇ ਮਿੱਠੇ ਜਾਂ ਖੱਟੇ ਹੁੰਦੇ ਨੇ ਉਹ ਸਾਰੇ ਸੂਪ ਸਾਬਤ ਨਹੀਂ ਰਹਿੰਦੇ, ਉਹਨਾਂ ਚੋਂ ਕਈ ਕਾਣੇ ਹੋ ਜਾਂਦੇ ਨੇ, ਕਈਆਂ ਨੂੰ ਪੰਛੀ ਟੁੱਕ ਜਾਂਦੇ ਹਨ, ਪਰ ਮਾਲਕ ਨੂੰ ਉਹ ਪਹੁੰਚਦਾ ਹੈ ਜਿਹੜਾ ਕਾਂ ਪੰਛੀਆਂ ਨੇ ਨਾ ਖਾਧਾ ਹੋਵੇ, ਜਿਹੜਾ ਦਾਗੀ ਨਾ ਹੋਵੇ, ਜਿਹੜਾ ਖੱਟਾ ਨਾ ਹੋਵੇ। ਜੇ ਤੇ ਫੂਲ ਫੂਲੇ ਤੇਤੇ ਫਲਾਂ ਲਾਗੇ ਦ੍ਰਮ, ਲਾਗਤ ਜਿੱਤੇ ਕੇ ਪਰਪੱਕ ਨਾ ਸਕਲ ਹੈ। ਇਸੇ ਤਰ੍ਹਾਂ ਗੁਰਮੁਖੋ ਸੰਸਾਰ ਵਿੱਚ ਆਪਾਂ ਜਿੰਨੇ ਜੀਵ ਹਾਂ ਉਹ ਆਪਾਂ ਸਾਰੇ ਸਤਸੰਗ ਵਿੱਚ ਨਹੀਂ ਆਉਂਦੇ, ਤੇ ਜਿਹੜੇ ਆਉਂਦੇ ਨੇ ਸਾਰੇ ਸੁਣਦੇ ਨਹੀਂ, ਕਈ ਆ ਕੇ ਸੌਂ ਜਾਂਦੇ ਨੇ, ਜਿੰਨੇ ਸੁਣਦੇ ਨੇ ਉਹ ਮੰਨਣ ਨਹੀਂ ਕਰਦੇ, ਜਿੰਨੇ ਮੰਨਣ ਕਰਦੇ ਨੇ ਉਹ ਪ੍ਰੈਕਟੀਕਲ ਨਹੀਂ ਕਰਦੇ, ਉਹਨੂੰ ਕਹਿੰਦੇ ਨਿਰਧਿਆਸਣ। ਜਿਹੜੇ ਨਿਰਧਿਆਸਣ ਕਰਦੇ ਨੇ ਉਹ ਸਾਰੇ ਸਾਧਨਾਂ ਦੀ ਪਰਪੱਕ ਅਵਸਥਾ ਵਾਲੇ ਨਹੀਂ ਹੁੰਦੇ, ਜਿੰਨੇ ਸਾਧਨਾਂ ਦੀ ਪਰਪੱਕ ਅਵਸਥਾ ਵਾਲੇ ਹੁੰਦੇ ਨੇ ਉਹਨੇ ਸਾਰੇ ਸਾਬਤ ਨਹੀਂ ਰਹਿੰਦੇ, ਕਿਉਂਕਿ ਹੰਕਾਰ ਆਦਿ ਵਿੱਚ ਕਾਣ ਪੈ ਜਾਂਦੀ ਹੈ। ਜਿਹਦੀ ਜਿਵੇਂ ਹੰਕਾਰ ਆਦਿ ਦੀ ਕਾਣ ਨਾ ਹੋਵੇ ਉਹੋ ਹੀ ਭਾਈ ਪਰਮਾਤਮਾ ਦੇ ਦਰ ਪ੍ਰਵਾਨ ਹੋਵੇਗਾ।
ਕਬੀਰ ਫਲ ਲਾਗੇ ਫਲਨ,
ਇਸੇ ਪ੍ਰਕਾਰ ਕਹਿੰਦੇ ਕਿ ਜਿੰਨੇ ਜੀਵ ਕਰਮਾਂ ਧਰਮਾਂ ਰੂਪੀ ਫਲਾਂ ਨਾਲ ਫਲਣ ਲੱਗਦੇ ਹਨ,
ਪੱਕਣ ਲੱਗੇ ਆਂਬ,
ਕਿਤਨੇ ਹੀ ਜਗਿਆਸੂ ਰੂਪ ਆਂਬ ਸਾਧਨਾ ਸਹਿਤ ਪੱਕਣ ਲੱਗੇ, ਪਾਪ ਬ੍ਰਹਮ ਗਿਆਨ ਦੇ ਸਹਿਤ ਹੋਣ ਲੱਗੇ,
ਜਾਏ ਪਹੁੰਚੋ ਖਸਮ ਕੋ,
ਮਾਲਕ ਅਕਾਲ ਪੁਰਖ ਨੂੰ ਉਹ ਪਹੁੰਚਣਗੇ,
ਜੋ ਬੀਚ ਨਾ ਖਾਹੀ ਕਾਮ,
ਜਿਹੜੇ ਵਿੱਚੋਂ ਕਾਮ ਆਦਕਾਂ ਰੂਪੀ ਕਾਮਾਂ ਕਰਕੇ ਨਾ ਖਾਧੇ ਜਾਣ। ਜਿਹੜੇ ਕਿਸੇ ਢਲਿਆਈ ਕਰਕੇ ਕਾਣੇ ਹੋ ਗਏ ਉਹ ਪਰਮਾਤਮਾ ਦੀ ਦਰ ਪ੍ਰਵਾਨ ਨਹੀਂ ਹੋਣਗੇ।
ਕਬੀਰ ਠਾਕੁਰ ਪੂਜ ਹੈ ਮੂਲ ਲੈ,
ਬਾਬਾ ਕਬੀਰ ਜੀ ਕਹਿੰਦੇ ਭਾਈ ਇਹ ਤੁਛ ਬੁੱਧੀ ਵਾਲਾ ਜੀਵ ਠਾਕਰਾਂ ਨੂੰ ਮੁੱਲ ਲੈ ਕੇ ਪੂਜਦਾ ਹੈ,
ਮਨ ਹੱਠ ਤੀਰਥ ਜਾਹੇ,
ਔਰ ਕੇਵਲ ਆਪਣੀ ਜਿੱਦ ਕਰਕੇ ਤੀਰਥਾਂ ਤੇ ਜਾਂਦੇ ਹਨ,
ਦੇਖਾ ਦੇਖੀ ਸਵਾਂਗ ਧਾਰ,
ਇਹ ਵੇਖਾ ਵੇਖੀ ਸਵਾਂਗ ਧਾਰਨ ਕਰ ਲਿਆ,
ਭੁੱਲੇ ਭਟਕਾ ਖਾਹੇ,
ਕਹਿੰਦੇ ਇਸ ਪ੍ਰਕਾਰ ਭੁੱਲੇ ਹੋਏ ਭਟਕਦੇ ਰਹਿੰਦੇ ਹਨ। ਗੁਰਮੁਖੋ ਕਬੀਰ ਠਾਕੁਰ ਪੂਜੇ ਮੂਲ ਹੈ ਤੇ ਦ੍ਰਿਸ਼ਟਾਂਤ ਆਉਂਦਾ ਹੈ ਕਿ ਸਵਾਮੀ ਤੁਲਸੀਦਾਸ ਜੀ ਹੋਏ ਨੇ, ਇਹ ਗੱਲ ਤੁਲਸੀਦਾਸ ਕੱਲੇ ਦੀ ਨਹੀਂ ਸਾਡੀ ਵੀ ਹੈ। ਉਹ ਗੁਰਮੁਖੋ ਤੀਰਥ ਯਾਤਰਾ ਤੇ ਗਏ ਬਿੰਦਰਾਬਨ, ਉਹਨਾਂ ਮਨ ਵਿੱਚ ਵਿਚਾਰ ਕੀਤਾ ਵੀ ਨਾਲੇ ਯਾਤਰਾ ਕਰ ਆਵਾਂਗੇ ਤੇ ਨਾਲੇ ਮੂਰਤੀਆਂ ਲੈ ਆਵਾਂਗੇ, ਇੱਥੇ ਮਹਿੰਗੀਆਂ ਵਿਕ ਜਾਣਗੀਆਂ। ਉਹਨਾਂ ਦੇ ਘਰ ਮਹਾਤਮਾ ਆਏ ਤੇ ਤੁਲਸੀਦਾਸ ਜੀ ਧਰਮ ਪਤਨੀ ਨੂੰ ਕਹਿਣ ਲੱਗੇ ਵੀ ਬੀਬੀ ਜੀ, ਸਵਾਮੀ ਜੀ ਕਹਿਣ ਲੱਗੇ ਜੀ ਉਹ ਯਾਤਰਾ ਤੇ ਗਏ ਨੇ। ਮਹਾਂਪੁਰਸ਼ ਕਹਿਣ ਲੱਗੇ ਧੀ ਉਹ ਯਾਤਰਾ ਤੇ ਨਹੀਂ ਗਏ, ਉਹ ਸੌਦਾ ਲੈਣ ਗਏ ਨੇ। ਜਦੋਂ ਤੁਲਸੀਦਾਸ ਜੀ ਵਾਪਸ ਮੁੜ ਕੇ ਆਏ ਤੇ ਕਹਿਣ ਲੱਗੇ ਵੀ ਕੋਈ ਆਇਆ ਤਾਂ ਨਹੀਂ, ਬੀਬੀ ਜੀ ਕਹਿਣ ਲੱਗੇ ਵੀ ਮਹਾਂਪੁਰਸ਼ ਆਏ ਸਨ, ਬਜ਼ੁਰਗ ਸਨ, ਉਹ ਕਹਿੰਦੀ ਸੌਦਾ ਲੈਣ ਗਏ ਨੇ। ਤੁਲਸੀਦਾਸ ਦੇ ਮਨ ਵਿੱਚ ਆਪਣਾ ਵਿਚਾਰ ਖੜਕਿਆ, ਕਹਿਣ ਲੱਗੇ ਵੀ ਗੱਲ ਗਲਤ ਹੋ ਗਈ, ਆਪਾਂ ਮੂਰਤੀਆਂ ਮੋੜ ਆਉਂਦੇ ਹਾਂ। ਜਦੋਂ ਦੁਬਾਰਾ ਉਹ ਮੂਰਤੀਆਂ ਮੋੜ ਲਈ ਗਏ ਤੇ ਮਹਾਂਪੁਰਸ਼ ਫੇਰ ਆਏ, ਕਹਿਣ ਲੱਗੇ ਵੀ ਸਵਾਮੀ ਜੀ, ਕਹਿਣ ਲੱਗੇ ਜੀ ਉਹ ਤੀਰਥ ਯਾਤਰਾ ਤੇ ਗਏ, ਕਹਿਣ ਲੱਗੇ ਸੌਦਾ ਮੋੜਨ ਗਏ ਨੇ, ਹੁਣ ਮੋੜ ਕੇ ਆਉਣਗੇ। ਜਦੋਂ ਫੇਰ ਘਰ ਆਏ, ਪਤਾ ਕੀਤਾ ਤੇ ਕਹਿਣ ਲੱਗੇ ਜੀ ਉਹ ਬਾਬਾ ਜੀ ਆਏ ਸਨ ਤੇ ਉਹਨਾਂ ਆਹ ਲਫ਼ਜ਼ ਕਿਹਾ, ਸੌਦਾ ਮੋੜਨ ਗਏ ਨੇ। ਤੀਸਰੀ ਵੇਰ ਬਿਨਾਂ ਕਿਸੇ ਕਰਮ ਤੋਂ ਜਦੋਂ ਤੁਲਸੀਦਾਸ ਜੀ ਗਏ ਤੇ ਮਹਾਤਮਾ ਫੇਰ ਆਏ, ਕਹਿਣ ਲੱਗੇ ਧੀਏ ਹੁਣ ਸਵਾਮੀ ਜੀ ਤੀਰਥ ਯਾਤਰਾ ਤੇ ਗਏ ਨੇ। ਇਹ ਗੱਲ ਗੁਰਮੁਖੋ ਕੇਵਲ ਸਮਝਾਉਣ ਲਈ ਹੈ, ਔਰ ਅਸੀਂ ਵੀ ਇਸ ਬਿਮਾਰੀ ਦੇ ਮਰੀਜ਼ ਹਾਂ। ਆ ਵੇਖੀਦਾ ਪੰਜਾਬ ਚੋਂ ਪਾਕਿਸਤਾਨ ਲੋਕੀ ਨਨਕਾਣਾ ਸਾਹਿਬ ਦੀ ਯਾਤਰਾ ਜਾਂਦੇ ਨੇ, ਵਿਸਾਖੀ ਦੇ ਪਰਬ ਤੇ ਜਾਂਦੇ ਨੇ, ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਜਾਂਦੇ ਨੇ, ਤੇ ਜੁੱਤੀਆਂ ਲਾਜ਼ਮੀ ਲੈ ਕੇ ਆਉਣਗੇ ਉੱਥੋਂ, ਪਾਕਿਸਤਾਨੀ ਜੁੱਤੀ। ਤੇ ਮੈਂ ਮੰਜੀ ਸਾਹਿਬ ਕਹਿੰਦਾ ਨਾ ਵੀ ਤੀਰਥ ਯਾਤਰਾ ਨਹੀਂ ਗਏ, ਇਹ ਗੁਰੂ ਕੇ ਪੁਰਬ ਤੇ ਨਹੀਂ ਗਏ, ਇਹ ਜੁੱਤੀਆਂ ਲੈਣ ਲਈ ਗਏ ਨੇ ਜੁੱਤੀਆਂ। ਇੱਕ ਨਾ ਮੇਰੀ ਡਿਊਟੀ ਲੱਗੀ ਤੇ ਮੇਰਾ ਇੱਕ ਬਾਣੀਆ ਉੱਥੇ ਮਿੱਤਰ ਮੈਨੂੰ ਕਹਿਣ ਲੱਗਾ ਵੀ ਗਿਆਨੀ ਜੀ ਤੁਸੀਂ ਚੱਲੇ ਹੋ ਤੇ ਮੇਰੇ ਨੇ ਜੁੱਤੀ ਲੈਣੀ। ਮੈਂ ਕਿਹਾ ਗੁਰਮੁਖਾ ਫਰੀ ਤੈਨੂੰ ਨਹੀਂ ਦੇ ਦਿੰਦਾ ਵੀ ਗਿਆਨੀ, ਤੇਰੇ ਚਮਿਆਰ ਦਾ ਕੰਮ ਕਰ, ਤੇਰੀ ਜੁੱਤੀਆਂ ਦੀ ਸ਼ਰਮ ਕਰ, ਗੱਲ ਕਰ ਲੱਗਾ ਵਿਚਾਰਾ ਮੁੜ ਕੇ ਮਾਫ਼ੀ ਮੰਗੇ ਮੇਥੋਂ। ਮੈਂ ਕਿਹਾ ਚੱਲਿਆ ਮੈਂ ਨਨਕਾਣਾ ਸਾਹਿਬ, ਤੂੰ ਮੈਨੂੰ ਕਹਾਂ ਵੀ ਗਿਆਨੀ ਜੀ ਮੇਰੀ ਦੇਖ ਕਰਾ ਦਿਆ ਜੇ, ਇਹ ਤਾਂ ਗੱਲ ਬਣ ਗਈ ਨਾ, ਤਾਂ ਜਾਂ ਮੇਰੀ ਗੁਰੂ ਕੀ ਅਰਦਾਸ ਕਰਿਆ, ਤੂੰ ਕਹਿੰਦਾ ਵੀ ਮੇਰੀ ਜੁੱਤੀ ਲਈ ਆ ਜੀ ਮੇਰੇ ਵਾਸਤੇ, ਤੇ ਜੁੱਤੀਆਂ ਫਰੀ ਲੈ ਖਾ ਤੂੰ, ਪੈਸੇ ਕਾਹਨੂੰ ਦੇਣੇ ਨੇ। ਠੰਡਾ ਠਾਰ ਹੋ ਗਿਆ।